ਲੇਕਿਨ ਲੋਕ ਤੋਂ ਜ਼ਿਆਦਾ ਵਧਨ ਹੈ ਬੰਦਾ, ਤਾਂ ਹੀ ਨਹੀਂ ਕਾਬੂ ਹੁੰਦਾ, ਅਕਲ ਕਮਜ਼ੋਰ ਹੈ, ਮਨ ਵਧਦਾ ਹੈ। ਅਕਲ ਕਲਾ, ਅਕਲ ਦੀ ਕਲਾ, ਅਕਲ ਦੀ ਸ਼ਕਤੀ, ਇਹਦੀ ਧਰਾਤਲ ਬਣਦੀ ਹੈ, ਇਹਦੀ ਧਰਾਤਲ ਉਹਦੇ ਆਸਰੇ ਖੜਦਾ, ਧਰਾਤਲ ਆਸਰਾ ਹੁੰਦਾ, ਅਕਲ ਦੇ ਆਸਰੇ ਖੜਦਾ। ਜੇ ਅਕਲ ਪੂਰੀ ਸ਼ਕਤੀ ਹੈ, ਵਿਵੇਕ ਬੁੱਧੀ ਹੈ, ਫਿਰ ਮਨ ਰੁਕਦਾ, ਵਰਨਾ ਮਨ ਨਹੀਂ ਰੁਕ ਸਕਦਾ। ਇਸ ਕਰਕੇ ਤੀਜਾ ਬੁੱਧ ਵਿਵੇਕਾ, ਹਰ ਪਰਿਉ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਦੇ ਬਿਨਾਂ ਮਨ ਨਹੀਂ ਰੁਕਦਾ।
ਨਦਰ ਕਰੇ ਸ਼ਬਦ ਘੱਟ ਮੈਂ ਵਸੈ ਵਿੱਚੋਂ ਭਰਮ ਗਵਾਏ।
ਨਦਰ ਕਰੇ
ਸ਼ਬਦ ਘੱਟ ਮੈਂ ਵਸੈ,
ਪਰਮੇਸ਼ਰ ਦੀ ਨਦਰ ਹੋਵੇ ਜੀ,
ਵਿੱਚੋਂ ਭਰਮ ਗਵਾਏ।
ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ, ਸ਼ਬਦ ਘੱਟ ਦੇ ਵਿੱਚ ਪ੍ਰਗਟ ਹੋ ਜਾਏ, ਘੱਟ ਮੈਂ ਵਸੈ ਵਿੱਚੋਂ ਭਰਮ ਗਵਾਏ, ਮਨ ਤਾਂ ਬੰਨਿਆ ਗਿਆ ਗੁਰਬਾਣੀ ਦੇ ਗਿਆਨ ਨਾਲੇ, ਗੁਰਬਾਣੀ ਦੇ ਗਿਆਨ ਨਾਲੇ ਮੰਨਿਆ ਗਿਆ ਨਾ, ਬੰਨ ਕੇ ਰੱਖਣਾ ਹੋਰ ਚੀਜ਼ ਹੈ, ਖੁੱਲਾ ਛੱਡ ਦੇਣਾ ਹੋਰ ਚੀਜ਼ ਹੈ, ਮਨ ਬੰਨ ਕੇ ਨਹੀਂ ਰੱਖਣਾ। ਬੰਨ ਕੇ ਰੱਖਣਾ ਤਾਂ ਉਨਾ ਚਿਰ ਹੈ ਜਿੰਨਾ ਚਿਰ ਇਹਦਾ ਖਤਰਾ ਹੈ, ਖੁੱਲਾ ਛੱਡਣਾ ਅਸਲ ਚ, ਬੰਨ ਕੇ ਨਹੀਂ ਰੱਖਣਾ। ਗਿਆਨ ਕਾ ਬੱਧਾ ਬੰਨ ਕੇ ਰੱਖਿਆ ਹੈ ਜੋ ਧਰਾਤਲ ਬੁੱਧੀ ਨੇ ਆਪਣੀ ਸ਼ਕਤੀ ਨੂੰ, ਪਰਮੇਸ਼ਰ ਦੀ ਸ਼ਕਤੀ ਨਹੀਂ ਹੈ ਜੋ ਪ੍ਰਗਟ ਹੋਈ। ਜੇ ਪਰਮੇਸ਼ਰ ਆਪਣੀ ਸ਼ਕਤੀ ਕਰ ਦੇਵੇ, ਸ਼ਬਦ ਗੁਰੂ ਪ੍ਰਗਟ ਕਰ ਦੇਵੇ,
ਨਦਰ ਕਰੇ ਸ਼ਬਦ ਘੱਟ ਮੈਂ ਵਸੈ,
ਕਿਰਪਾ ਕਰ ਦੇਵੇ ਸ਼ਬਦ ਉਹਦਾ ਹੀ ਹੁਕਮ ਆ ਜਾਏ, ਸਿੱਧਾ ਹੀ ਪ੍ਰਗਟ ਹੋ ਜਾਏ,
ਵਿੱਚੋਂ ਭਰਮ ਗਵਾਏ,
ਇਹਦਾ ਭਰਮੇ ਚਲਿਆ ਜਾਵੇ ਵਿੱਚੋਂ, ਫਿਰ ਖਰਕਾ ਪੈਖੜ ਤਾਂ ਛੁੱਟਿਆ ਜਾਂ ਉੱਪਰ ਲੱਦਦਾ, ਜਾਂ ਉੱਪਰੋਂ ਸ਼ਬਦ ਹੋਰ ਆ ਗਿਆ, ਉੱਪਰੋਂ ਹੋਰ ਲੱਦਤਾ ਇਹਦੇ ਤੇ ਸ਼ਬਦ, ਭਾਣਾ ਹੀ ਵਰਤ ਗਿਆ ਇਹਦੇ ਤੇ ਸਾਰਾ ਪਰਮੇਸ਼ਰ ਦਾ ਹੀ, ਫਿਰ ਇਹਨੂੰ ਛੱਡ ਦਿਓ, ਇਹਦਾ ਪੈਖੜ ਜਿਹੜਾ ਪਾਇਆ ਸੀ ਨਾ ਗਿਆਨ ਦਾ ਪੈਖੜ, ਉਹ ਵੀ ਖੋਲ ਦਿਓ, ਫਿਰ ਪੈਖੜ ਛੱਡ ਦਿਓ ਇਹਦਾ, ਪੈਖੜ ਕਿਵੇਂ ਛੱਡਣਾ, ਜਿੰਨਾ ਚਿਰ ਬੰਨ ਕੇ ਤੇ ਇਹਨੂੰ ਮੋਰੀ ਜੀ ਨਗਾਇਆ, ਗੁਰਦਖਲਾਈ ਮੋਰੀ ਜਿੱਤ ਮਿਰਗ ਪੜਤਾ ਹੈ ਚੋਰੀ, ਇਹ ਚੋਰੀ ਜਿਹੜੀ ਮੋਰੀ ਬਾਹਰ ਨਿਕਲਦਾ ਸੀ ਨਾ ਮਾਇਆ ਚ, ਉਹ ਤਾਂ ਕਰਤੀ ਬੰਦ, ਫਿਰ ਦੂਏ ਪਾਸੇ ਜਿਹੜੀ ਸੀ ਸੱਚਖੰਡ ਵੱਲ ਨੂੰ ਮੁਕਤ ਦੁਆਰਾ ਸੁਪ ਕਰਾ, ਉੱਥੇ ਨਹੀਂ ਕੱਢਿਆ ਇਹਨੂੰ ਬੰਨ ਕੇ, ਬੋਲ ਪਰਲੇ ਪਾਸੇ ਨਿਕਲਦੀ ਸਰ ਸ਼ਬਦ, ਉੱਧਰ ਸ਼ਬਦ ਸੁਣਦਾ ਹੀ ਸੀਗਾ, ਉਹ ਸ਼ਬਦ ਕੀ ਹੈ ਜਾਂ ਸ਼ਬਦ ਪ੍ਰਗਟ ਹੁੰਦਾ, ਮੋਰੀ ਤਾਂ ਹੁੰਦੀ ਹੈ, ਮੋਰੀ ਜਿਹੜੀ ਹੁੰਦੀ ਹੈ ਨਾ ਸ਼ਬਦ ਦੀ ਕਿਰਨ ਵਾਲੇ ਹੁੰਦੀ ਹੈ, ਮੋਰੀ ਸ਼ਬਦ ਸੁਣਦਾ ਗੱਲ, ਕੂੜ ਦੀ ਕੰਧ ਚ ਮੋਰੀ ਹੋਊ ਤਾਂ ਹੀ ਸੁਣੂ, ਭਰਮ ਦੀ ਕੰਧ ਢਹੂਗੀ ਵਿੱਚ ਦੀ ਸੁਰਾਖ ਹੋਊ ਤਾਂ ਹੀ ਸੁਣੂ ਗੱਲ, ਦੁਬਾਰਾ ਸੁਰਾਖ ਰੱਖ ਲੈਂਦੇ ਤੇ ਗੱਲ ਸੁਣ ਲੂ, ਬਸ ਫਿਰ ਖੜਕਾ ਪੈਖੜ ਤਾਂ ਛੁੱਟੇ
ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ।
ਤਨ ਮਨ ਨਿਰਮਲ, ਤਨ ਔਰ ਮਨ ਦੋਏ ਨਿਰਮਲ ਹੋ ਜਾਂਦੇ ਨੇ, ਨਿਰਮਲ ਬਾਣੀ, ਬਾਣੀ ਵੀ ਨਿਰਮਲ ਹੋ ਜਾਂਦੀ ਹੈ, ਨਾਮੋ ਮਨ
ਵਸਾਏ,
ਨਾਮ ਨਾਲ ਫਿਰ ਮਨ ਵਸ ਜਾਂਦਾ ਹੈ, ਟਿਕ ਜਾਂਦਾ, ਵਸਿਆ ਹੋਇਆ ਜਿਹੜਾ ਆਦਮੀ ਹੈ ਉਹ ਖੁੱਲਾ ਹੁੰਦਾ, ਬੰਨਿਆ ਹੋਇਆ ਨਹੀਂ ਹੁੰਦਾ, ਵਸਿਆ ਹੋਇਆ ਬੰਨਿਆ ਹੋਇਆ ਨਹੀਂ ਹੁੰਦਾ, ਬੰਨਿਆ ਹੋਇਆ ਵਸਿਆ ਹੋਇਆ ਨਹੀਂ ਹੁੰਦਾ, ਜੇ ਕੋਠੜੀ ਚ ਬੰਦ ਹੋਵੇ ਕੋਈ ਵਸਿਆ ਹੋਇਆ ਥੋੜੀ ਕਹਿੰਦੇ, ਕੈਦ ਕੀਤਾ ਹੋਇਆ, ਕੈਦ ਕੀਤਾ ਵਸੇ ਹੋਏ ਦੇ ਵਿੱਚ ਫਰਕ ਹੈ, ਵਸਿਆ ਤਾਂ ਬਹੁਤ ਦੂਰ ਤੱਕ ਘੁੰਮ ਫਿਰ ਸਕਦਾ ਹੈ, ਸੱਚਖੰਡ ਤੇ ਬਿਨਾਂ ਵਸਦਾ ਹੀ ਨਹੀਂ, ਸੰਸਾਰ ਚ ਨਵਾਸਾ ਨਹੀਂ ਇਹਦਾ, ਸੰਸਾਰ ਤਾਂ ਭਟਕਦਾ, ਜੇ ਭਟਕਦਾ ਤਾਂ ਵਸਦਾ ਨਹੀਂ, ਜੇ ਵਸਦਾ ਤਾਂ ਭਟਕਦਾ ਨਹੀਂ, ਜਿੰਨਾ ਚਿਰ ਮਨ ਚ ਭਟਕਣਾ ਵਸਿਆ ਹੋਇਆ ਨਹੀਂ, ਜਾਂ ਵਸ ਗਿਆ ਫਿਰ ਭਟਕਣਾ ਨਹੀਂ, ਫਿਰ ਭੁੱਖੇ ਨਹੀਂ ਕੋਈ, ਭਟਕਣਾ ਤਾਂ ਭੁੱਖਾ ਇੱਛਾ ਹੀ। ਜਾਂ ਸਭ ਇੱਛਾ ਪੂਰੀਆਂ, ਜਾਂ ਪਾਇਆ ਅਗਮ ਪਾਰਾ ਫਿਰ ਵਸਦਾ, ਪਹਿਲਾਂ ਨਹੀਂ ਵਸਦਾ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਪਾਰਾ, ਅਗਮ ਪਾਰਾ ਸ਼ਬਦ ਗੁਰੂ ਨਾਮ ਜਾਂ ਪ੍ਰਾਪਤ ਹੋ ਗਿਆ, ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਨਾਲ ਜਾਂ ਸੰਪਰਕ ਹੋ ਗਿਆ, ਫਿਰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਰਹੀ। ਸਰੀਰ ਦੀਆਂ ਲੋੜਾਂ ਬਾਹਰ ਰਹਿ ਗਈਆਂ, ਮਾਇਆ 'ਚ ਰਹਿ ਗਈਆਂ। ਗਾਂ ਨੂੰ ਗਿਆਨ ਦੀ ਭੁੱਖ ਹੈ, ਜਿੰਨੀ ਮਰਜ਼ੀ ਚਰੇ। ਬਹੁਤ ਬੜਾ ਏਰੀਆ ਹੈ ਇਹ, ਜਿਹੜਾ ਹੁਣ ਸਵਾਲ ਹੈ ਨਾ ਸਾਡੇ, ਆਹ ਕਿਉਂ ਹੁੰਦਾ ਸੰਸਾਰ 'ਚ, ਉਹਦੇ ਸਾਰੇ ਕਿਉਂ ਦੇ ਜਵਾਬ ਸੱਚਖੰਡ 'ਚ ਨੇ, ਕਿਉਂਕਿ ਉੱਥੋਂ ਭਾਣਾ ਵਰਤਦਾ ਇੱਥੇ। ਇਹ ਸਾਰੀ ਕਿਉਂ ਸੰਸਾਰ ਦੀ ਕਿਉਂ ਦੇ ਜਵਾਬ ਨਾ ਉੱਥੇ ਨੇ, ਉੱਥੋਂ ਹੈ, ਉੱਥੋਂ ਦੇਖਦੇ ਫਿਰ ਬੈਠ ਕੇ ਵੀ ਇਹ ਕਿਉਂ ਹੁੰਦਾ। ਇੱਥੇ ਕਿਉਂ ਦੇ ਜਵਾਬ ਨਹੀਂ, ਇੱਥੇ ਸਿਰਫ ਇੰਨੇ ਜਵਾਬ ਹੈ, ਅਸੀਂ ਗਲਤ ਜੋੜ ਲਿਆ ਧਰਮ। ਧਾਰਮਿਕ ਆਦਮੀ ਭਗਵਾਨ ਹੁੰਦਾ, ਉਹਨੂੰ ਸਾਰਾ ਪਤਾ ਹੁੰਦਾ, ਉਹਦੇ ਕਰਕੇ ਸੰਸਾਰ ਚੱਲਦਾ, ਇਹ ਗਲਤ ਹੈ। ਧਾਰਮਿਕ ਆਦਮੀ ਸਭ ਤੋਂ ਛੋਟਾ ਹੁੰਦਾ, ਸੰਸਾਰ 'ਚ ਭਾਵੇਂ ਵੱਡਾ ਹੋਵੇ, ਪਰਮੇਸ਼ਰ ਦੇ ਦਰਬਾਰ ਸਭ ਤੋਂ ਛੋਟਾ ਹੁੰਦਾ। ਉਹਨੂੰ ਕੁਛ ਵੀ ਗਿਆਨ ਨਹੀਂ ਹੁੰਦਾ, ਉਹਨੂੰ ਇੰਨਾ ਹੀ ਗਿਆਨ ਹੁੰਦਾ ਵੀ ਮੈਂ ਕੀ ਹਾਂ, ਮੈਂ ਕੀ ਗਲਤੀ ਕੀਤੀ ਸੀ। ਉਹ ਗਲਤੀਆਂ ਮੰਨ ਕੇ ਆਪਣੇ ਘਰ ਜਾਂਦਾ ਵਾਪਸ, ਜਾਂ ਮੇਰਾ ਘਰ ਨਹੀਂ। ਸੰਸਾਰ ਕਿਵੇਂ ਚੱਲਦਾ, ਕਿਵੇਂ ਨਹੀਂ ਚੱਲਦਾ, ਕੌਣ ਚਲਾਉਂਦਾ, ਇੰਨਾ ਹੋਰ ਨੂੰ ਪਤਾ। ਕਿਵੇਂ ਚੱਲਦਾ ਨਹੀਂ ਪਤਾ, ਕੌਣ ਚਲਾਉਂਦਾ ਇਹਦਾ ਪਤਾ, ਹੁਕਮ ਨਾਲ ਚਲਾਉਂਦਾ। ਆਹ ਕਿਉਂ ਹੋ ਗਿਆ, ਕਿਉਂ ਨਹੀਂ ਹੋਇਆ, ਇਹ ਉਹਨੂੰ ਮਤਲਬ ਨਹੀਂ। ਉਹ ਕਹਿੰਦਾ ਖੁਦ ਮਰਜ਼ੀ ਹੈ ਪਰਮੇਸ਼ਰ, ਇਹ ਗੱਲ ਦਾ ਗੁਰਬਾਣੀ ਜਵਾਬ ਨਹੀਂ ਹੈ। ਆਹ ਕਿਉਂ ਹੋ ਗਿਆ, ਆਹ ਕਿਉਂ ਨਹੀਂ ਹੋਇਆ, ਪਰਮੇਸ਼ਰ ਦੀ ਮਰਜ਼ੀ, ਇਹ ਮਰਜ਼ੀ 'ਤੇ ਛੱਡਿਆ ਹੋਇਆ ਇੱਥੇ। ਜਦ ਘਰ 'ਚ ਲੈ ਜਾਓ ਜਿੱਥੋਂ ਹੋ ਰਿਹਾ, ਉੱਥੇ ਕਿਉਂ ਦੇ ਜਵਾਬ ਨੇ ਸਾਰੇ, ਉੱਥੇ ਪੁੱਛਣ ਵਾਲਾ ਕੋਈ ਨਹੀਂ, ਉੱਥੇ ਪੁੱਛਣ ਵਾਲਾ ਕੋਈ ਨਹੀਂ, ਕਿਉਂ ਦੇ ਜਵਾਬ ਪੁੱਛਣ ਵਾਲੇ ਇੱਥੇ ਨੇ ਵੀ ਤੁਸੀਂ ਕਿਉਂ ਹੋ ਰਹੇ ਅਤੇ ਕੀ ਲੈਣਾ। ਖੂਹ ਹੈ ਕੱਚਾ, ਉਹ ਜੋ ਡਿੱਗੀ ਜਾਂਦੀ ਹੈ ਢਿਗਾ, ਕਿਉਂ ਡਿੱਗਦੀਆਂ, ਤੈਂ ਕੀ ਲੈਣਾ, ਤੂੰ ਖੂਹ 'ਚੋਂ ਬਾਹਰ ਨਿਕਲ ਜਾ, ਢਿੱਗ ਥੱਲੇ ਨਾ ਜਾ। ਤੇਰਾ ਮਤਲਬ ਸਿਰਫ ਖੂਹ 'ਚੋਂ ਚਿਹਰੇ 'ਚੋਂ ਬਾਹਰ ਨਿਕਲਣਾ, ਕਿਉਂ ਡਿੱਗਦਾ, ਕਿਉਂ ਹੁੰਦਾ, ਤੈਂ ਤੇ ਲੈਣਾ ਕੀ ਹੈ, ਤੂੰ ਆਪ ਬਜ ਵੀ ਮੈਂ ਨਾ ਕਿਸੇ ਢਿੱਗ ਥੱਲੇ ਆ ਜਾ। ਬਸ ਉੱਥੇ ਨੂੰ ਆ ਰਹੀ ਹੈ ਸਾਇੰਸ ਵੀ, ਜਿਹਦੀ ਗੁਰਬਾਣੀ ਗੱਲ ਕਰਦੀ ਹੈ। ਆਦਮੀ ਦਾ ਜਨਮ ਸਾਰੇ ਜਾਨਵਰਾਂ ਤੋਂ ਬਾਅਦ 'ਚ ਹੋਇਆ ਹੈ, 84 ਲੱਖ ਜੂਨ ਤੋਂ। ਟੈਲੀਵਿਜ਼ਨ 'ਚ ਰਾਤ ਦਿਖਾਏ ਤਾਂ 3-3 ਕਰੋੜ ਪਿਛਲੇ ਜਾਨਵਰ ਨੇ ਜਿਹੜੇ, ਉਹਦੀ ਆਦਮੀ ਵਰਗੀ ਸਾਰੀ ਸ਼ਕਲ ਹੈ, 4 ਪੈਰ ਨੇ ਜਿਵੇਂ ਕਿੜਲੇ ਹੁੰਦੇ ਨੇ, ਉਹ ਹੁੰਦੀ ਹੈ ਸਾਰੇ ਜਾਨਵਰ। ਉਹਦੇ ਬਾਅਦ ਬਾਂਦਰ ਆਇਆ, ਉਹਦੇ ਬਾਅਦ ਕੀ ਆਇਆ, ਵੀ ਆਦਮੀ ਦੇ ਪੂਰਵਜ ਨੇ ਸਾਡੇ। ਗੁਰਬਾਣੀ ਵੀ ਇਹੀ ਕਹਿੰਦੀ ਹੈ, ਜੂਨਾਂ ਭੁਗਤੇ ਆਏ ਹਾਂ ਅਸੀਂ। ਉਹ ਪੌੜੀਆਂ ਕਿਹਨੇ ਚੜਾਇਆ ਤੁਹਾਨੂੰ, ਆਖਰੀ ਪੌੜੀ ਹੈ, ਗੁਰਬਾਣੀ ਵੀ ਇਹੀ ਕਹਿੰਦੀ। ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੈਗਾ ਵੀ ਗੁਰਬਾਣੀ ਇਹ ਕਹਿੰਦੀ ਹੈ। ਉਹ ਹੱਡੀਆਂ ਤੋਂ ਸਾਬਤ ਕਰਦੇ ਨੇ, ਪਿੰਜਰਿਆਂ ਤੋਂ ਸਾਬਤ ਕਰਦੇ ਨੇ, ਜਿਹੜੇ ਅਭਿਸ਼ੇਕ ਉਹਨਾਂ ਨੂੰ ਮਿਲਦੇ ਨੇ। ਭੋਗੇ ਨੇ, ਸੰਖ ਨੇ, ਉਹਨਾਂ ਦੇ ਵਿੱਚ ਜੀਵ ਸੀ ਪੁਰਾਣੇ ਨੇ, 20-20 ਕਰੋੜ ਸਾਲ ਦੇ ਨੇ। ਉਹ ਕਹਿੰਦੇ ਨੇ 20 ਕਰੋੜ ਸਾਲ ਦੇ ਨੇ, ਉਹਨਾਂ ਕੋਈ ਹਿਸਾਬ ਹੋਊਗਾ ਉਹਨਾਂ ਦਾ ਨਾਪਣ ਦਾ ਚੀਜ਼ਾਂ। ਗੁਰਬਾਣੀ ਪਹਿਲਾਂ ਹੀ ਕਹਿੰਦੀ 42 ਲੱਖ ਜੋਨ ਪਾਣੀ 'ਚ ਹੈ ਪਹਿਲਾਂ ਧਰਤੀ, ਉਹ ਤੋਂ ਬਾਅਦ 'ਚ ਪੈਦਾ ਹੋਈ ਹੈ, ਧਰਤੀ ਬਾਅਦ 'ਚ ਪੈਦਾ ਹੋਈ ਹੈ, ਪਹਿਲਾਂ ਪਾਣੀ ਸੀ ਸਿਰਫ। ਧਰਤੀ ਕਿਵੇਂ ਪੈਦਾ ਹੋਈ ਹੈ, ਧਰਤੀ ਪੈਦਾ ਹੋਈ ਹੈ ਜਿਹੜੇ ਕੱਛ ਮੱਛ ਅਵਤਾਰ ਨੇ ਜਿਹੜੇ, ਉਹੀ ਉਹ ਕਹਿ ਰਹੇ ਨੇ, ਕੱਛ ਮੱਛ ਅਵਤਾਰ ਨੇ ਨਾ, ਪਹਿਲਾਂ ਜਦ ਵੀ ਥਾ ਹੀ ਨਹੀਂ, ਉਹੀ ਅਵਤਾਰ ਸੀ, ਬੜਾ ਅਵਤਾਰ, ਗਜ ਅਵਤਾਰ, ਇਹ ਜਿਹੜੇ ਅਵਤਾਰ ਨੇ ਇਹ ਸੀਗੇ। ਜਿਹੜਾ ਜਾਨਵਰ ਦੂਜਿਆਂ ਤੇ ਹਾਵੀ ਹੋਵੇ ਸਾਰਿਆਂ ਤੇ, ਉਹ ਅਵਤਾਰ, ਜਿਹਦਾ ਦਾਬਾ ਹੋਵੇ ਸਾਰਿਆਂ ਤੇ। ਹੁਣ ਆਦਮੀ ਇੱਥੇ ਤਾਂ ਅਵਤਾਰ ਆਦਮੀ ਸਾਰਿਆਂ ਦੇ ਉੱਤੇ ਕਾਇਨਾਤ ਦੇ ਉੱਤੇ ਹਾਵੀ ਹੈ। ਸ਼ੇਰ ਤਾਂ ਜੰਗਲ ਦਾ ਰਾਜਾ ਕਹਿੰਦੇ ਸ਼ੇਰ ਸਾਰਿਆਂ ਤੇ ਹਾਵੀ ਹੈ। ਆਦਮੀ ਹਾਵੀ ਹੈ ਇਹੋ ਜਿਹਾ ਦਿਖਾ ਰਹੇ ਨੇ। ਗੁਰਬਾਣੀ ਪਹਿਲਾਂ ਹੀ ਮੰਨਦੀ ਇਹ ਆਤਮਾ ਦੇ ਲੈਵਲ ਤੋਂ ਆਈ ਹੈ ਗੁਰਬਾਣੀ, ਉਹ ਸਰੀਰ ਦੇ ਲੈਵਲ ਤੋਂ ਆ ਰਹੇ ਨੇ ਕਰਕ ਦੇਖ ਦੇਖ ਕੇ। ਦੇਖੋ ਉਹ ਮਾਇਆ ਦੀ ਖੋਜ ਚੋਂ ਆ ਰਹੇ ਨੇ, ਗੁਰਬਾਣੀ ਆਤਮਾ ਦੇ ਲੈਵਲ ਤੋਂ ਆਈ ਹੈ। ਇਹ ਆਤਮ ਗਿਆਨ ਦੇ ਲੈਵਲ ਤੋਂ ਦੱਸੀ ਇੱਥੇ ਗੱਲ ਡਿਵੈਲਪਮੈਂਟ, ਉਹ ਸਰੀਰ ਦੇ ਲੈਵਲ ਤੋਂ ਦੱਸ ਰਹੇ ਨੇ ਡਿਵੈਲਪਮੈਂਟ, ਕਿਉਂਕਿ ਮਾਇਆ ਦੀ ਖੋਜ ਆ। ਦੋਵੇਂ ਖੋਜਾਂ ਪੈਦਲ ਚੱਲ ਰਹੀਆਂ।
ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਇੱਕੋ ਜਾਣੈ।
ਸ਼ਬਦ ਗੁਰੂ, ਸ਼ਬਦ ਗੁਰੂ ਭਵ ਸਾਗਰ ਤਰੀਐ, ਆ ਸ਼ਬਦ ਗੁਰੂ ਹੈ ਜਿਹਨੂੰ ਸ਼ਬਦ ਗੁਰੂ ਦਾ ਰੌਲਾ ਪਾਇਆ ਹੋਇਆ, ਆ ਸ਼ਬਦ ਗੁਰੂ ਹੈ। ਜਿਹੜਾ ਸ਼ਬਦ ਗੁਰੂ ਨਾਲ ਜੁੜ ਗਿਆ ਭਵ ਸਾਗਰ ਤੋਂ ਉੱਪਰ ਹੁੰਦਾ ਤਰਦਾ ਹੁੰਦਾ, ਬਿਨਾਂ ਕੰਨਾਂ ਤੇ ਸੁਣਨ ਵਾਲਾ ਸ਼ਬਦ ਹੈ ਜਿਹੜਾ, ਉਹ ਸ਼ਬਦ ਗੁਰੂ ਹੈ। ਉਹ ਅੱਖਰਾਂ 'ਚ ਲਿਖਿਆ ਨਹੀਂ ਜਾ ਸਕਦਾ, ਉਹ ਬੋਲਿਆ ਵੀ ਨਹੀਂ ਜਾ ਸਕਦਾ। ਹੁਕਮ ਨਾ ਕਹਿਆ ਜਾਈ, ਹੁਕਮ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਹੜੀ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ, ਕਿਹਾ ਨਹੀਂ ਜਾ ਸਕਦਾ, ਉਹ ਲਿਖਿਆ ਕਿਵੇਂ ਜਾ ਸਕਦਾ ਹੈ? ਉਹਦਾ ਆਖਰੀ ਰੂਪ ਨਹੀਂ ਹੁੰਦਾ, ਉਹ ਸ਼ਬਦ ਇਹਦੇ ਵਿੱਚ ਨਹੀਂ ਹੈ। ਉਹ ਅਖਰ ਸ਼ਬਦ ਹੈ, ਉਹ ਅਖਰ ਇਹਨਵੇਂ ਨਾਹੀਂ, ਇਹ ਅੱਖਰ ਅੱਖਰ ਜਾਏਗੇ, ਇਹ ਅੱਖਰ ਨੇ, ਇਹ ਪੁਰਾਣਾ ਹੋ ਜੂ ਕਾਗਜ਼, ਇਹ ਖਿਰ ਜਾਣਗੇ ਅੱਖਰ। ਪੁਰਾਣੀਆਂ ਪੀੜਾਂ ਅਸੀਂ ਬਿਰਧ ਪੀੜਾਂ ਦੇ ਸੰਸਕਾਰ ਨਹੀਂ ਕਰਦੇ, ਰੋਜ਼ ਕਰਦੇ ਹਾਂ। ਜੋ ਪੁਰਾਣਾ ਹੁੰਦਾ ਉਹ ਸੱਚ ਨਹੀਂ ਹੁੰਦਾ, ਨਾਲੇ ਕਹਿੰਦੇ ਸੱਚ ਪੁਰਾਣਾ ਹੋਵੇ ਨਾ ਹੀ। ਜੇ ਸੱਚ ਹੈ ਪੁਰਾਣਾ ਕਿਉਂ ਹੁੰਦਾ? ਉਹ ਸਾਚ ਸ਼ਬਦ ਹੈ, ਸੱਚ ਸ਼ਬਦ, ਉਹ ਪੁਰਾਣਾ ਨਹੀਂ ਹੁੰਦਾ। ਇਹਨੂੰ ਉਹਦੇ ਨਾਲ ਤੁਸੀਂ ਕਿਵੇਂ ਬੁਲਾ ਦਿੱਤਾ? ਬੁੱਧੀਹੀਨ ਇਹ ਜਿਹਨਾਂ ਨੇ ਬੁਲਾ ਦਿੱਤਾ, ਉਹ ਚੀਜ਼ ਹੋਰ ਹੈ, ਹੋਰ ਹੈ। ਉਹਦੀ ਤੀਜੀ ਪਲਟ ਹੈ, ਉਹਦੀ ਬਰਾਬਰੀ ਨਹੀਂ ਹੈ, ਪਰ ਇਹਦੀ ਬਰਾਬਰੀ ਵੀ ਸੰਸਾਰ 'ਚ ਹੋਰ ਹੈ ਨਹੀਂ। ਸੰਸਾਰ ਦੇ ਵਿੱਚ ਇਹਦੀ ਬਰਾਬਰੀ ਵੀ ਹੈ ਨਹੀਂ ਹੋਰ। ਜਿਵੇਂ ਗੁਰਮੁਖ ਦੀ ਬਰਾਬਰੀ ਸੰਸਾਰ 'ਚ ਨਹੀਂ ਹੈ, ਪਰ ਸੱਚਖੰਡ ਦੇ ਹਿਸਾਬ ਨਾਲ ਗੁਰਮੁਖ ਸਭ ਤੋਂ ਛੋਟਾ ਹੈ, ਇਵੇਂ ਸ਼ਬਦ ਗੁਰੂ ਦੇ ਮੁਕਾਬਲੇ 'ਚ ਕੁਛ ਵੀ ਨਹੀਂ, ਪਰ ਸੰਸਾਰ 'ਚ ਕੋਈ ਗ੍ਰੰਥ ਦੇ ਬਰਾਬਰ ਹੈ ਵੀ ਨਹੀਂ। ਸੰਸਾਰ ਸਭ ਤੋਂ ਵੱਡਾ ਹੈ, ਸੱਚਖੰਡ ਨਾਲ ਨਹੀਂ ਮਿਲਾਇਆ ਜਾ ਸਕਦਾ ਇਹਨੂੰ। ਸੱਚ ਨਹੀਂ ਹੈ, ਪੁਰਾਣਾ ਹੁੰਦਾ, ਸੱਚ ਪੁਰਾਣਾ ਹੋਵੇ ਨਾ ਹੀ ਤਾਂ ਪੁਰਾਣਾ ਹੁੰਦਾ। ਹਾਂ ਇਹ ਗੱਲ ਹੈ ਕਿ ਭਾਵੇਂ ਤਾੜੀ ਦੇ ਪੱਤੇ ਹੋਣ, ਜੇ ਉਹਦੇ ਭਗਵਾਨ ਦੇ ਸ਼ਬਦ ਲਿਖ ਦਿੱਤੇ ਜਾਣ, ਅੱਖਰ ਲਿਖ ਦਿੱਤੇ ਜਾਣ, ਉਹਨੂੰ ਨਮਸਕਾਰ ਕਰਨਾ ਬਣਦਾ। ਇਹਦਾ ਮਤਲਬ ਇਹ ਨਹੀਂ ਉਹਨੂੰ ਨਮਸਕਾਰ ਨਹੀਂ ਕਰਨਾ, ਇਹਦੀ ਇੱਜ਼ਤ ਨਹੀਂ ਕਰਨੀ, ਪਰ ਦੋਵਾਂ 'ਚ ਫਰਕ ਜ਼ਰੂਰ ਸਮਝਣਾ। ਜੇ ਉਹ ਸ਼ਬਦ ਇਹਨੂੰ ਮੰਨ ਲਿਆ ਫਿਰ ਉਹ ਰਹਿ ਜੂਗਾ, ਉੱਥੇ ਜਾ ਹੀ ਨਹੀਂ ਸਕਦਾ, ਉਹ ਅਵਸਥਾ ਬਣੀ ਹੋਈ ਸਾਡੀ ਕਦੇ ਵੀ। ਦੋਵਾਂ ਦਾ ਫਰਕ ਸਮਝਣ ਦੀ ਲੋੜ ਹੈ। ਇਹ ਆਪਣੀ ਜਗ੍ਹਾ, ਉਹ ਆਪਣੀ ਜਗ੍ਹਾ, ਇਹਦੀ ਮਾਨਤਾ ਆਪਣੀ ਜਗ੍ਹਾ, ਉਹਦੀ ਆਪਣੀ ਜਗ੍ਹਾ। ਹੁਕਮ ਤਾਂ ਬੋਲਿਆ ਹੀ ਨਹੀਂ ਜਾ ਸਕਦਾ, ਜੋ ਬੋਲਿਆ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ, ਜੋ ਲਿਖਿਆ ਹੀ ਨਹੀਂ ਉਹੀ ਬੁੱਝਣ ਵਾਲੀ ਗੱਲ ਹੈ, ਜੋ ਲਿਖ ਤੋਂ ਬਾਹਰ ਰਹਿ ਗਈ ਉਹੀ ਬੁੱਝਣ ਵਾਲੀ ਗੱਲ ਹੈ। ਹੁਕਮ ਬੁੱਝਣ ਵਾਲੀ ਗੱਲ ਹੈ, ਹੁਕਮ ਬੂਝ ਪਰਮ ਪਦ ਪਾਈ, ਕਿਉਂਕਿ ਹੁਕਮ ਬੁੱਝਣਾ ਪਊਗਾ ਸਮਝਣ ਤੋਂ ਪਰੇ। ਸਮਝੀ ਚੀਜ਼ ਉਹ ਜਾ ਸਕਦੀ ਹੈ ਜਿਹੜੀ ਬੋਲੀ ਜਾ ਸਕਦੀ ਹੈ, ਜਿਹੜੀ ਬੋਲੀ ਉਹ ਨਹੀਂ ਜਾ ਸਕਦੀ, ਉਹਨੂੰ ਸਮਝੋਗੇ ਕਿਵੇਂ? ਜਿਹੜੀ ਬੋਲੀ ਜਾ ਸਕਦੀ ਹੈ ਉਹੀ ਲਿਖੀ ਜਾ ਸਕਦੀ ਹੈ, ਜਿਹੜੀ ਲਿਖੀ ਨਹੀਂ ਜਾ ਸਕਦੀ ਉਹਨੂੰ ਸਮਝੋਗੇ ਕਿਵੇਂ? ਇਸ ਕਰਕੇ ਅਕਥ ਕਥਾ ਹੈ। ਕਥ ਕਥਾ ਕਥੀ ਨਾ ਜਾਏ, ਇਹ ਕਥਨ ਤੋਂ ਪਰੇ ਹੈ, ਇਸੇ ਕਰਕੇ ਦੀ ਸਮਝ ਨਹੀਂ ਆਉਂਦੀ, ਇਸੇ ਕਰਕੇ ਸਲਿਪ ਹੋ ਜਾਂਦੀ ਹੈ ਬੁੱਧੀ।
ਸ਼ਬਦ ਗੁਰੂ ਭਵ ਸਾਗਰ ਤਰੀਐ,
ਸ਼ਬਦ ਗੁਰੂ ਉਹ ਹੈ, ਸ਼ਬਦ ਗੁਰੂ ਉਹਦੇ ਨਾਲ ਜੁੜਿਆ ਭਵ ਸਾਗਰ ਦੇ ਵਿੱਚ ਰਹਿਣਾ ਵੀ ਤਰਦਾ ਰਹਿੰਦਾ, ਉੱਪਰ ਰਹਿੰਦਾ ਭਵ ਸਾਗਰ,
ਇੱਥੋਂ ਉੱਤੇ ਇੱਕੋ ਜਾਣਾ,
ਇੱਥੋਂ ਉੱਤੇ ਇੱਕੋ ਜਾਣਾ। ਆ ਸੰਸਾਰ ਜਿਹੜਾ ਹੈਗਾ, ਆ ਲੋਕ ਅਰ ਪਰਲੋਕ, ਉਹਦੇ ਵਾਸਤੇ ਫਿਰ ਇੱਕੋ ਹੀ ਆ, ਕੋਈ ਫਰਕ ਨਹੀਂ, ਕਿਉਂਕਿ ਜਿਹੜਾ ਭਵ ਸਾਗਰ ਹੈ ਉਹ ਸੁਖ ਸਾਗਰ ਦੇ ਵਿੱਚ ਹੈ। ਸ਼ਬਦ ਤਾਂ ਸਰਵ ਵਿਆਪੀ ਹੈ, ਇਹੀ ਸ਼ਬਦ ਇੱਥੇ ਹੈ ਜਿਹੜਾ, ਇਹੀ ਦਰਗਾਹ 'ਚ ਹੈ ਸ਼ਬਦ, ਉੱਥੋਂ ਇਹੀ ਆਇਆ, ਰਾਜ ਬਦਲਿਆ ਨਹੀਂ। ਇਹਦਾ ਮਤਲਬ ਇਹ ਵੀ ਮਾਇਆ ਵਿੱਚ ਆ ਕੇ ਉਹਦਾ ਕੋਈ ਰੰਗ ਰੂਪ ਬਦਲ ਗਿਆ, ਜਿਹੋ ਜਿਹਾ ਉੱਥੋਂ ਚੱਲਿਆ ਸੀ ਉਹੋ ਜਿਹਾ ਹੀ ਇੱਥੇ, ਕੋਈ ਫਰਕ ਨਹੀਂ ਪਿਆ ਮਾਇਆ 'ਚ ਪ੍ਰਵੇਸ਼ ਕੀਤੇ ਤੇ, ਭਵ ਸਾਗਰ 'ਚ ਆ ਕੇ ਉਹ 'ਚ ਕੋਈ ਤਬਦੀਲੀ ਨਹੀਂ ਆਈ। ਇਹੀ ਸ਼ਬਦ ਸੱਚਖੰਡ 'ਚ ਹੈ, ਜਿਹੋ ਜਿਹਾ ਸੀ ਉਹੋ ਜਿਹਾ ਰੂਪ, ਉਹਦਾ ਰੂਪ ਰੰਗ ਬਦਲਦਾ ਹੀ ਨਹੀਂ, ਕੋਈ ਫਰਕ ਨਹੀਂ।
ਜਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣਾ,
ਉਹ ਸ਼ਬਦ ਹੈ ਜਿਹਦਾ ਨਾ ਕੋਈ ਚਿਹਨ ਹੈ, ਨਾ ਵਰਨ ਹੈ, ਨਾ ਛਾਇਆ, ਨਾ ਮਾਇਆ,
ਨਾਨਕ ਸ਼ਬਦ ਪਛਾਣ,
ਉਸ ਸ਼ਬਦ ਨੂੰ ਪਛਾਣਨਾ ਹੈ। ਚਿਹਨ ਵਰਨ ਨਹੀਂ ਛਾਇਆ ਮਾਇਆ, ਉਹਦੇ ਦਾ ਚਿਹਨ ਵੀ ਹੈ, ਵਰਨ ਵੀ ਹੈ, ਛਾਇਆ ਵੀ ਹੈ, ਮਾਇਆ ਵੀ ਹੈ, ਗੁਰੂ ਗ੍ਰੰਥ ਸਾਹਿਬ ਦੀ। ਇਹ ਸ਼ਬਦ ਕਿਵੇਂ ਹੋ ਗਿਆ? ਇਹਨੂੰ ਸ਼ਬਦ ਗੁਰੂ ਕਹਿਣ ਵਾਲੇ ਮਹਾਂਮੂਰਖ ਨੇ। ਚਿਹਨ ਵਰਨ ਨਹੀਂ ਛਾਇਆ ਮਾਇਆ, ਮਾਇਆ ਜਿੱਥੇ ਹੋਊ ਛਾਇਆ ਉਹਦੀ ਹੋਊਗੀ, ਮਾਇਆ ਜਿਹਦੇ ਛਾਇਆ ਹੋਊਗੀ,
ਨਾਨਕ ਸ਼ਬਦ ਪਛਾਣ,
ਨਾਨਕ ਕਹਿੰਦਾ ਉਸ ਨੂੰ ਸ਼ਬਦ ਪਛਾਣਨਾ, ਛਾਇਆ ਮਾਇਆ ਨਹੀਂ ਹੈ, ਉਹ ਕੰਨਾਂ ਨੂੰ ਨਹੀਂ ਸੁਣਦਾ ਹੈ ਸ਼ਬਦ, ਨਾ ਉਹਦੀ ਛਾਇਆ। ਛਾਇਆ ਕੀ ਹੁੰਦੀ ਹੈ? ਛਾਇਆ ਜਿਹੜੇ ਸ਼ਬਦ ਦੀ ਹੁੰਦੀ ਹੈ, ਉਹਦਾ ਭਰਮ ਨਾਸ ਨਹੀਂ ਕਰਦਾ, ਛਾਉਂ ਦੇ ਵਿੱਚ ਨੇੜਾ ਰਹਿੰਦਾ, ਉਹਦੀ ਛਾਇਆ ਨਹੀਂ, ਇਸ ਕਰਕੇ ਉਹ ਭਰਮ ਦਾ ਨਾਸ ਕਰਦਾ ਹੈ। ਇਹ ਸ਼ਬਦ ਦੀ ਛਾਇਆ ਹੈ, ਭਰਮ ਦਾ ਨਾਸ ਨਹੀਂ ਕਰਦਾ, ਭਰਮ ਨੂੰ ਘਟਾਉਂਦਾ, ਨਾਸ ਨਹੀਂ ਕਰਦਾ, ਕਿਉਂਕਿ ਉਹ ਸ਼ਬਦ ਦੀ ਛਾਇਆ ਹੈ ਉਹਦੀ। ਇਹ ਜਿਹੜਾ ਬੋਲਦੇ ਆ ਸ਼ਬਦ, ਇਹਦੀ ਵੀ ਛਾਇਆ ਹੈ, ਉਹ ਛਾਇਆ ਨੂੰ ਇਹ ਕੈਮਰਾ ਫੜਦਾ ਹੈ, ਟੇਪ ਰਿਕਾਰਡਰ ਫੜਦਾ, ਟੇਪ ਰਿਕਾਰਡਰ ਕੀ ਚੀਜ਼ ਫੜਦਾ? ਚਿਹਨ ਵਰਨ ਔਰ ਛਾਇਆ ਨੂੰ ਫੜਦਾ, ਹਵਾ ਨੂੰ ਫੜਦਾ, ਕੈਚ ਕਰਦਾ, ਸਾਊਂਡ ਨੂੰ ਕੈਚ ਕਰਦਾ। ਇਹਦਾ ਬੋਲਣ ਵਾਲਾ ਜਿਹੜਾ ਮੂੰਹ ਦਾ ਸ਼ਬਦ, ਉਹਦੀ ਚਿਹਨ ਵਰਨ ਵੀ ਹੈ, ਛਾਇਆ ਮਾਇਆ ਵੀ ਹੈ, ਇਹ ਸ਼ਬਦ ਵੀ ਨਹੀਂ ਹੈ, ਉਹ ਇਹ ਕੀ ਹੈ? ਗੁਰਬਾਣੀ ਕੀ ਹੈ? ਗੁਰ ਕੇ ਬਚਨ ਨੇ, ਗੁਰ ਕੇ ਬਚਨ, ਸਤ ਗੁਰ ਕੀ ਬਾਣੀ ਹੈ, ਸਤ ਗੁਰ ਗੁਰੂ ਨਹੀਂ, ਬਸ ਗੁਰੂ ਔਰ ਗੁਰ ਚ ਜਿਹਨੇ ਫਰਕ ਸਮਝ ਲਿਆ ਨਾ, ਉਹ ਗੁਰੂ ਹੈ, ਇਹ ਗੁਰ ਹੈ। ਸਤ ਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ
ਚੇਤਨ,
ਮਨ ਲਾ ਕੇ ਨਹੀਂ ਗਿਆ ਕਰੇ, ਮਨ ਲਾ ਕੇ ਕਦੇ ਨਹੀਂ ਗਿਆ, ਚਿੱਤ ਲਾ ਕੇ ਕਦੇ ਗਿਆ, ਮਨ ਚ ਆਪਣੀ ਮਰਜ਼ੀ ਆ ਚੁੱਕੀ, ਜਾਂ ਮਰਜ਼ੀ ਜਿੱਥੇ ਮਨ ਹੁੰਦਾ ਉੱਥੇ ਮਰਜ਼ੀ ਬਦਲ ਲੈਂਦਾ। ਭਰਿਆ ਹੋਇਆ ਮਨ ਚਿੱਤ ਬਣ ਜਾਂਦਾ, ਇਹਦੇ ਚ ਆਪਣੀ ਮਰਜ਼ੀ ਖਤਮ ਹੁੰਦੀ ਹੈ, ਫਿਰ ਇਹ ਚਿੱਤ ਹੈ, ਫਿਰ ਮਨ ਹੀ ਰਹਿੰਦਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ
ਚਿੱਤ ਲਾਏ।
ਚੌਪਾਈ ਜੀ ਕੀ ਕਿਹਾ ਸੀ? ਖਬਰੀ ਕਰੋ ਹੱਥ ਦੇ, ਪੂਰਨ ਹੋਏ ਚਿੱਤ ਕੀ ਇੱਛਾ, ਮਨ ਕੀ ਇੱਛਾ ਨਹੀਂ ਕਿਹਾ, ਚਿੱਤ ਕੀ ਇੱਛਾ ਕਿਹਾ, ਕਿਉਂ ਕਿਹਾ ਚਿੱਤ ਕੀ ਇੱਛਾ? ਇਹਨਾਂ ਨੂੰ ਕੀ ਪਤਾ ਚੌਪਾਈ ਕਿਵੇਂ ਲਿਖੀ ਹੋਈ ਹੈ? ਇਹ ਰੌਲਾ ਪਾਉਂਦੇ ਨੇ ਚੌਪਾਈ ਦੇ ਖਿਲਾਫ, ਇਹਨਾਂ ਨੂੰ ਪਤਾ ਕੀ ਹੈ ਮੂਰਖਾਂ ਨੂੰ, ਚਿੱਤ ਕੀ ਇੱਛਾ ਕਿਉਂ ਆਇਆ, ਮਨ ਕੀ ਇੱਛਾ ਕਿਉਂ ਨਹੀਂ ਆਇਆ, ਇਹ ਤਾਂ ਮਨਮੁੱਖ ਨੇ ਆਪ, ਇਹਨਾਂ ਨੂੰ ਕੀ ਪਤਾ ਚਿੱਤ ਕੀ ਇੱਛਾ ਮਨ ਕੀ ਇੱਛਾ ਦਾ ਕੀ ਫਰਕ ਹੁੰਦਾ, ਕੀ ਜਾਣਨ ਹੈ ਚਿੱਤ ਕੀ ਇੱਛਾ ਔਰ ਮਨ ਕੀ ਇੱਛਾ ਅਲੱਗ ਅਲੱਗ ਚੀਜ਼ ਹੈ। ਚਿੱਤ ਦੇ ਵਿੱਚ ਜਿਹੜੀ ਚਿੱਤ ਬਣੀ ਹੈ ਉਹ ਹੋਰ ਹੈ, ਸੱਚ ਦੀ ਹੈ, ਚਿੱਤ ਮੈਂ ਚਿੱਤੋ ਚਿੱਤ ਬਣੀ, ਜੇ ਚਿੱਤ ਬਣੀ ਚਿੱਤ ਬਣੀ ਹੈ, ਮਨ ਚ ਨਾ ਚਿੱਤੋ ਚਿੱਤ ਚ ਚਿੱਤੋ, ਚਿੱਤ ਅੰਤਰਾਤਮਾ ਉਹ ਮਾਇਆ ਤੋਂ ਲਿਪਤ ਹੈ, ਉਹਦੀ ਚਿੱਤ ਬਣੀ ਸੱਚ ਨੂੰ ਹੱਕ ਇਨਸਾਫ ਦੀ ਹੋਊਗੀ, ਮਨ ਦੀ ਚਿੱਤ ਬਣੀ ਪਾਪ ਦੀ ਹੋਊਗੀ, ਪਾਪ ਦੀ ਹੋਊਗੀ, ਇਹਦੀ ਲੋਚ ਹੈ ਬਰੇ ਦੀ, ਇਹਨੂੰ ਭੁੱਖੇ ਮਾਇਆ ਦੀ, ਇਹ ਆਪਣੀ ਮਰਜ਼ੀ ਪ੍ਰਧਾਨ ਹੈ, ਚਿੱਤ ਵਿੱਚ ਆਪਣੀ ਮਰਜ਼ੀ ਪ੍ਰਧਾਨ ਨਹੀਂ ਹੈ। ਪੂਰਨ ਹੋਏ ਚਿੱਤ ਕੀ ਇੱਛਾ, ਕੀ ਚਿੱਤ ਕੀ ਇੱਛਾ, ਤਬ ਚਾਨਣ ਮਨ ਰਹੇ ਹਮਾਰਾ, ਮਨ ਦੇਖੋ ਚਿੱਤ ਨਹੀਂ, ਤਬ ਚਾਨਣ ਮਨ ਰਹੇ ਹਮਾਰਾ, ਮੇਰਾ ਮਨ ਤੇਰੇ ਚਰਨਾਂ 'ਚ ਰਹੇ, ਇੱਥੇ ਲਿਆਂਦਾ ਮਨ, ਮਨ ਤਾਂ ਬਾਗੀ ਹੈ, ਕੌਣ ਲਿਖ ਦੂ, ਇਹ ਬਾਹਮਣ ਲਿਖ ਦੂਗਾ, ਜਿੱਦਣ ਅਰਥ ਕਰਕੇ ਦਿਖਾਇਆ ਉਦਣ ਇਹ ਗੁੰਮ ਹੋ ਜਾਣਗੇ, ਗੁੰਮ ਜਿੱਦਣ ਅਰਥ ਕਰੇ ਦਸਮ ਦੇ ਗੁੰਮ ਹੋ ਜਾਣਗੇ, ਗੁੰਮ ਇਹਨਾਂ ਨੂੰ ਗੱਲੇ ਨਹੀਂ ਆਉਣੀ ਕੋਈ, ਆਪਣਾ ਜਾਣ ਕਰੋ ਪ੍ਰਤਿਫਲ, ਇਹਦੀ ਇਹ ਪੰਕਤੀ ਹੈ, ਦੱਸੋ ਗੁਰਮਤ ਨੂੰ ਮਿਲਦੀ ਹੈ ਕਿ ਨਹੀਂ ਮਿਲਦੀ, ਕੋਈ ਸਾਬਤ ਕਰੇ ਵੀ ਗੁਰਮਤ ਨਹੀਂ ਮਿਲਦੀ, ਉਹ ਭਾਈ ਗੁਰਦਾਸ ਜੀ ਵਾਲਾ ਨਹੀਂ ਬੈਠਣ ਜਿਹੜੀਆਂ ਹੈ ਹਿੰਦੂ ਮਤ, ਉਹਨਾਂ ਨੂੰ ਲਈ ਬੈਠੇ ਨਾ ਜਿਹੜਾ ਕੂੜ ਕਬਾੜ ਹੈ, ਜੇ ਸਮਝ ਹੁੰਦੀ ਗੁਰਮਤ ਦੀ ਤਾਂ ਉਹਦਾ ਪਤਾ ਲੱਗ ਜਾਂਦਾ ਵੀ ਕੂੜ ਕਬਾੜ ਹੈ, ਅਸਲ ਉਹਨਾਂ ਨੂੰ ਬੁਲਾ ਕੇ ਇਹਨੂੰ ਦੇਖਦੇ ਨੇ, ਉਹਨਾਂ ਨਾਲ ਬੁਲਾ ਕੇ ਤਾਂ ਗੁਰਬਾਣੀ ਵੀ ਗਲਤ ਹੈ ਸਾਰੀ, ਫਿਰ ਜੇ ਭਾਈ ਗੁਰਦਾਸ ਦੀਆਂ 12 ਦੇ ਐਨਕ ਲਾ ਕੇ ਦੇਖੀਏ ਗੁਰਬਾਣੀ ਸਾਰੀ ਉਹ ਗਲਤ ਹੈ, ਫਿਰ ਸਿੱਧਾਂ 'ਚ ਸ਼ਕਤੀਆਂ ਹੈਗੀਆਂ ਨੇ ਉਹ, ਫਿਰ ਕਰਾਮਾਤਾਂ ਜਸਟੀਫਾਈ ਹੁੰਦੀਆਂ ਨੇ, ਗੁਰਬਾਣੀ ਕਰਾਮਾਤਾਂ ਨੂੰ ਬੋਲਦੀ ਨਹੀਂ ਹੈ, ਜਸਟੀਫਾਈ ਹੁੰਦੀਆਂ ਨੇ, ਪੁੱਠੀ ਮੱਤ ਹੋਈ ਹੋਈ ਹੈ ਵਿਦਵਾਨ ਨੇ ਨਾ, ਉਹ ਸੌਖੀਆਂ ਨੇ 12 ਸਮਝ ਆਉਂਦੀ ਹੈ, ਐਵੇਂ ਕਵਿਤਾ ਬੋਲੀ ਜੀ ਮੇਰੇ ਬੰਦੇ ਦੀ, ਕਿਹੜੀ ਫਿਲੋਸਫੀ ਹੈ ਆ ਜਿਹੜੀ ਗੱਲ ਫਿਲੋਸਫੀ ਦੀ ਹੈ ਆਹ ਗੁਰੂ ਨਾਨਕ ਦੀ, ਕਿਹੜੀ ਪੌੜੀ 'ਚ ਗੱਲ ਕੀਤੀ ਹੈ, 40 ਪੌੜੀਆਂ 'ਚ ਇੱਕ ਪੌੜੀ ਦੱਸਣ ਜਿੱਥੇ ਵਿਆਖਿਆ ਗੁਰਮਤ ਦੀ ਹੈ, ਉਹਨੇ ਕੀਤੀ ਇੱਕ ਪੌੜੀ ਭਾਈ ਗੁਰਦਾਸ ਦੀ ਦੱਸਣ ਜਿੱਥੇ ਗੁਰਮਤ ਦੀ ਫਿਲੋਸਫੀ ਦੀ ਵਿਆਖਿਆ ਕੀਤੀ ਇੱਕ ਪੌੜੀ, ਕਹਿੰਦੇ ਜੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਲੈ ਦੱਸੋ ਜਿੱਦਾਂ ਤੁਹਾਨੂੰ ਗੁਰਬਾਣੀ ਦੀ ਵਿਆਖਿਆ ਦਾ ਪਤਾ ਲੱਗੂਗਾ ਉਦੋਂ ਜਿੰਦਾ ਨਾ ਅਕਲ ਨੂੰ ਜਿੰਦਾ ਉਹਨਾਂ ਦੀ ਲੱਗਿਆ ਹੋਇਆ,
ਸ਼ਬਦ ਕਾ ਸੋ ਸ਼ਬਦ ਕਾ ਕਹਾ ਕਹਾ ਵਾਸ ਕਥੀਅਲੇ ਜਿਤ ਧਰੀਏ ਪਵਜਲ ਸੰਸਾਰੋ,
ਸੋ ਸ਼ਬਦ ਕਾ ਕਹਾ ਵਾਸ ਕਥੀਅਲੇ
ਜਿਤ ਧਰੀਏ ਪਵਜਲ ਸੰਸਾਰ,
ਜਿਤ ਧਰੀਏ ਪਵਜਲ ਸੰਸਾਰ, ਯੋਗੀਆਂ ਵਾਲਾ ਸ਼ਬਦ ਤਾਂ ਪ੍ਰਵਾਨ ਨਹੀਂ ਕੀਤਾ ਗਿਆ, ਜੋ ਕੁਛ ਯੋਗੀ ਕਰ ਰਹੇ ਨੇ ਅਸਲ ਦੇ ਵਿੱਚ ਯੋਗੀ ਜਿਹੜੇ ਸ਼ਬਦ ਨਾਲ ਸੁਣ ਰਹੇ ਨੇ ਸ਼ਬਦ ਨੂੰ, ਉਹ ਦਿਮਾਗ 'ਚ ਬੈਠ ਕੇ ਤ੍ਰਿਕੁਟੀ 'ਚ ਬੈਠ ਕੇ ਕੁਛ ਸੁਣ ਰਹੇ ਨੇ, ਜੇ ਟਿਕ ਕੇ ਆਪਾਂ ਤ੍ਰਿਕੁਟੀ 'ਚ ਬੈਠ ਕੇ ਸੁਣੀਏ ਤਾਂ ਸਰੀਰ ਦੇ ਵਿੱਚੋਂ ਜਿਹੜਾ ਹੈ ਨਾ, ਸਰੀਰ ਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਨੇ, ਰੋਟੀ ਹਜੇ ਖਾਧੀ ਹੋਈ ਹਜਮ ਹੁੰਦੀ ਹੈ, ਉਹਦੀ ਸਾਂਸ ਆ ਹੁੰਦੀ ਹੈ ਪੇਟ 'ਚ, ਉਹ ਸੁਣਨ ਲੱਗ ਜਾਂਦੀ, ਫੇਫੜੇ 'ਚ ਬਲਗਮ ਜਾਂ ਸਾਹ ਆਉਂਦਾ ਬੋਲਦੀ ਹੈ, ਉਹ ਸੁਣਨ ਲੱਗ ਜਾਂਦੀ, ਹਾਰਟ ਪੰਪਿੰਗ ਕਰਦਾ ਇੱਕ ਪਾਸੇ ਨੂੰ ਖੂਨ ਜਾਂਦਾ ਵਾਪਸ ਨਹੀਂ ਆਉਂਦਾ ਜਿਵੇਂ ਆਪਾਂ ਸਾਈਕਲ ਹਵਾ ਭਰਦੇ ਹਾਂ ਹਵਾ ਜਾਂਦੀ ਹੈ ਵਾਪਸ ਨਹੀਂ ਆਉਂਦੀ ਵਾਲਵ ਲੱਗੇ ਹੋਏ ਨੇ ਪੰਪਿੰਗ ਕਰਦਾ ਖੂਨ ਅੱਗੇ ਤਾਂ ਚਲੇ ਜਾਂਦਾ ਵਾਪਸ ਨਹੀਂ ਜਾਂਦਾ ਆਉਂਦਾ ਜੇ ਵਾਪਸ ਆਵੇ ਪਹਿਲਾਂ ਖੂਨ ਤਾਂ ਜਾਵੇ ਹੀ ਨਾ ਇਸ ਕਰਕੇ ਜੇ ਪੰਪਿੰਗ ਕਰਦਾ ਖੂਨ ਬੜੀ ਤਕੜੀ ਆਵਾਜ਼ ਪੈਦਾ ਹੁੰਦੀ ਨਾੜੀਆਂ ਦੇ ਵਿੱਚ ਉਹਦੀ ਵੀ ਆਵਾਜ਼ ਹੈ ਹਾਰਟ ਦੀ ਕਈ ਕਿਸਮ ਦੀਆਂ ਆਵਾਜ਼ਾਂ ਸਰੀਰ ਚ ਆਉਂਦੀਆਂ ਇਹ ਤਾਂ ਹੀ ਇਹਨਾਂ ਨੇ ਪੰਜ ਸ਼ਬਦ ਕਰ ਲਏ ਪੰਜ ਤੇ ਵੀ ਜ਼ਿਆਦਾ ਆਵਾਜ਼ਾਂ ਆਉਂਦੀਆਂ ਨੇ ਉਹ ਪੰਜ ਇਹਨਾਂ ਨੇ ਤਾਂ ਕਰ ਲਏ ਉੱਥੇ ਕਿਹਾ ਪੰਜ ਸ਼ਬਦ ਧੁਨ ਅਨਹਦ ਵਾਜੈ ਪੰਚੇ ਸ਼ਬਦ ਅਨਾਹਦ ਵਾਜੈ ਸੰਗੇ ਸਾਰੰਗ ਬਾਣੀ ਉਹ ਪੰਚ ਦਾ ਫਾਈਵ ਕਰ ਲਿਆ ਅਰਥ ਪੰਚ ਦਾ ਅਰਥ ਸ਼੍ਰੋਮਣੀ ਹੈ ਇੱਥੇ ਸ਼੍ਰੋਮਣੀ ਦੀ ਬਜਾਏ ਫਾਈਵ ਕਰ ਲਿਆ ਅਰਥ ਇਵੇਂ ਇਹ ਮਨ ਪੰਚ ਤੱਤ ਤੇ ਜਨਮ ਇਹਦਾ ਅਰਥ ਕਰ ਲਿਆ ਪੰਜ ਤੱਤਾਂ ਦਾ ਮਨ ਬਣਿਆ ਹੋਇਆ ਪੰਜ ਤੱਤਾਂ ਦਾ ਤਾਂ ਸਰੀਰ ਬਣਿਆ ਹੋਇਆ ਸਾਡਾ ਜੋ ਚੀਜ਼ ਪੰਜ ਤੱਤਾਂ ਦੀ ਬਣੀ ਹੋਈ ਹੈ ਉਹ ਕੈਮਰੇ ਦੀ ਪਕੜ ਜਾ ਜਾਂਦੀ ਹੈ ਅੱਖ ਦੀ ਪਕੜ ਜਾ ਜਾਂਦੀ ਹੈ ਅੱਖ ਵੀ ਕੈਮਰਾ ਹੀ ਹੈ ਜਿਹੜੀ ਚੀਜ਼ ਅੱਖ ਦੀ ਪਕੜ ਚ ਨਹੀਂ ਆਉਂਦੀ ਉਹ ਦੂਰਬੀਨ ਦੀ ਪਕੜ ਖੁਰਦਬੀਨ ਦੀ ਪਕੜ ਜਾ ਜਾਂਦੀ ਹੈ ਆਪਾਂ ਸ਼ੀਸ਼ੇ ਨਾਲ ਦੇਖ ਲੈਂਦੇ ਜੇ ਬਰੀਕ ਹੈ ਫਿਰ ਆ ਜਿਹੜਾ ਐਕਸਰੇ ਕਰਾਉਂਦੇ ਹਾਂ ਉਹਦੇ ਨਾਲ ਦੇਖ ਲੈਂਦੇ ਵਿੱਚ ਮਾਸ ਦੇ ਵਿੱਚ ਦੀ ਦੇਖ ਹੱਡੀ ਦੇਖ ਲੈਂਦੇ ਟੁੱਟੀ ਹੋਈ ਕੀ ਮਨ ਇਹਨਾਂ ਚੀਜ਼ਾਂ ਦੀ ਗ੍ਰਸਤ ਵਿੱਚ ਆਉਂਦਾ ਜੇ ਨਹੀਂ ਆਉਂਦਾ ਤਾਂ ਪੰਜ ਤੱਤਾਂ ਦਾ ਮਨ ਨਹੀਂ ਬਣਿਆ ਹੋਇਆ ਜੇ ਮਨ ਪੰਜ ਤੱਤਾਂ ਦਾ ਮਾਇਆ ਰੂਪ ਹੁੰਦਾ ਮਨ ਮੈਲਾ ਹੋਇਆ ਹੋਇਆ ਓਪਰੇਸ਼ਨ ਕਰਕੇ ਡਾਕਟਰ ਕੱਢ ਕੇ ਇਹਨੂੰ ਸਾਫ਼ ਕਰਕੇ ਫਿਰ ਪਾ ਦਿੰਦੇ ਫਿਰ ਭਗਤੀ ਕਰਨ ਦੀ ਕੀ ਲੋੜ ਹੈਗੀ ਸੀ ਫਿਰ ਤਾਂ ਕਿਸੇ ਹੋਰ ਚੀਜ਼ ਨਾਲ ਸਾਫ਼ ਕੀਤਾ ਜਾਂਦਾ ਫਿਰ ਇਹਨੂੰ ਨਾਮ ਨਾਲ ਸਾਫ਼ ਕਰਨ ਦੀ ਕੀ ਲੋੜ ਸੀ ਬੋਡੀ ਜ਼ਿਆਦਾ ਬੁੱਧੀ ਮੋਟੀ ਹੈ ਜਿਹੜੇ ਲੋਕ ਇੱਦਾਂ ਦੀ ਗੱਲ ਸੋਚਦੇ ਨੇ ਜੇ ਵਿਦਵਾਨਾਂ ਨੇ ਗੱਲ ਮੰਨ ਲਈ ਪੰਜ ਤੱਤਾਂ ਦਾ ਬਹੁਤ ਮੋਟੀ ਬੁੱਧੀ ਹੈ ਉਹਦੀ ਐਵੇਂ ਨਹੀਂ ਰੋਜ਼ ਐਵੇਂ ਨਹੀਂ ਬਾਣੀ ਜਗ੍ਹਾ ਜਗ੍ਹਾ ਲਿਖਿਆ ਵਿਦਵਾਨਾਂ ਨੂੰ ਮੂਰਖ ਇਹ ਹੈ ਮੂਰਖ ਪੰਜ ਦਾ ਲਫ਼ਜ਼ ਪੜ੍ਹ ਲਿਆ ਫਾਈਵ ਅਰਥ ਕਰ ਲਿਆ ਉਹ ਜੀ ਮਾਇਆ ਦਾ ਹੀ ਹੈ ਮਨ ਬਣਿਆ ਹੋਇਆ ਕਿਸੇ ਨੇ ਮਨ ਦੇਖਿਆ ਜਿੱਥੇ ਹੀ ਇਸ ਮਨ ਕੋਈ ਖੋਜੋ ਭਾਈ ਫਿਰ ਉਹਦਾ ਖੋਜਣ ਵਾਲੀ ਕੀ ਚੀਜ਼ ਰਹੇਗੀ ਦਿਮਾਗ ਵੀ ਕਿਸੇ ਨੇ ਕਦੇ ਕਿਹਾ ਖੋਜਣ ਨੂੰ ਦਿਲ ਵੀ ਕਿਹਾ ਖੋਜਣ ਨੂੰ ਜਿਹੜਾ ਦਿਲ ਖੋਜਣ ਨੂੰ ਕਿਹਾ ਉਹ ਦਿਲ ਹਾਰਟ ਨਹੀਂ ਹੈ ਉਹ ਚ ਖੂਨ ਨਹੀਂ ਚੱਲਦਾ ਜਿਹੜਾ ਦਿਲ ਖੋਜਣ ਨੂੰ ਕਿਹਾ ਨਿਰਾਕਾਰੀ ਸਰੀਰ ਦੇ ਬੰਦੇ ਖੋਜ ਦਿਲ ਹਰ ਰੋਜ਼ ਉਹ ਮਨੇ ਖੋਜਣ ਨੂੰ ਕਿਹਾ ਦਿਲ ਖੋਜਣਾ ਮਨ ਦੇ ਅੰਦਰ ਖੋਜਣਾ ਮਨ ਖੋਜਣਾ ਮਨ ਨੂੰ ਬਾਹਰੋਂ ਖੋਜਣਾ ਮਨ ਨੂੰ ਖੋਜਣਾ ਇੱਕ ਮਨ ਦੇ ਅੰਦਰ ਕੁਛ ਹੋਰ ਚੀਜ਼ ਉਹਨੂੰ ਖੋਜਣਾ ਦੋ ਚੀਜ਼ਾਂ ਨੇ ਇਹ ਚਾਹੇ ਇਸ ਮਨ ਕੋਈ ਖੋਜੋ ਭਾਈ ਮਨ ਤਾਂ ਮੱਛੀ ਖੋਜਣੀ ਹੈ ਜਿਹੜੀ ਖੀਰ ਸਾਗਰ ਚ ਰਹਿੰਦੀ ਹੈ ਉਹ ਦਸ ਗ੍ਰੰਥ ਦੇ ਵਿੱਚ ਕਿਹੜਾ ਜਾਲ ਚਾਹੀਦਾ ਉਹਨੂੰ ਖੋਜਣ ਵਾਸਤੇ ਫੜਨ ਵਾਸਤੇ ਮਨ ਨੂੰ ਵਿਵੇਕ ਦਾ ਜਾਲ ਹੁੰਦਾ ਵਿਵੇਕ ਬੁੱਧ ਦਾ ਗੁਰਬਾਣੀ ਦਾ ਇਹਦੇ ਨਾਲ ਮਨ ਰੂਪੀ ਮੱਛੀ ਫੜੀ ਜਾਣੀ ਹੈ ਇਸੇ ਨੂੰ ਕਿਹਾ ਜਲ ਕੀ ਮਛਲੀ ਚੜੀ ਖਜੂਰ ਇਹ ਹਿਰਦੇ ਚ ਰਹਿਣ ਵਾਲੀ ਮਛਲੀ ਦਿਮਾਗ ਚ ਚੜ ਗਈ ਖਜੂਰ ਜਿੱਥੇ ਇਹਨੇ ਮਰਨਾ ਹੀ ਹੈ ਖਜੂਰ ਤਾਂ ਉਹਦਾ ਦਿਮਾਗ ਚੜ ਗਈ ਉੱਤੇ ਖਜੂਰ ਦੇ ਜੜਾਂ ਚ ਪਾਣੀ ਚੱਲਦਾ ਜੇ ਖਜੂਰ ਦੇ ਉੱਤੇ ਚੜ ਜਾਵੇ ਮੱਛੀ ਫਿਰ ਤਾਂ ਮਰੂ ਹੈ ਮਨ ਨੂੰ ਖੋਜਣਾ ਪਹਿਲਾਂ ਫਿਰ ਮਨ ਦਾ ਪੇਟ ਚਾ ਕਰਨਾ ਮਨ ਦੇ ਅੰਦਰ ਖੋਜਣਾ ਪਹਿਲਾਂ ਮਨ ਖੋਜਿਆ ਨਾਨਕ ਨੇ